ਗੁਰਦੀਪ ਸਿੰਘ ਨਕਸ਼ਦੀਪ ਦੇ ਨਾਵਲ ਲਾਲ ਲਕੀਰੋਂ ਪਾਰਦਾ ਅਗਲਾ ਕਾਂਡ 17। ਤ੍ਰਿਪਤ ਵਿਰੁੱਧ ਕੇਸ ਕਚਹਿਰੀ ਵਿੱਚ ਸ਼ੁਰੂ ਹੋ ਗਿਆ ਅਤੇ ਤ੍ਰਿਪਤ ਨੇ ਆਪਣੇ ਨਾਂ ਬੋਲਣ ਦੇ ਅਧਿਕਾਰ ਦੀ ਵਰਤੋਂ ਕੀਤੀ, ਜਿਸ ਕਰਕੇ ਇਸ ਨੂੰ ਗਵਾਹ ਸਟੈਂਡ 'ਤੇ ਨਾ ਲਿਆਂਦਾ ਗਿਆ। ਉਸ ਵੱਲੋਂ ਇੱਕ ਛੋਟਾ ਜਿਹਾ ਐਫੀਡੇਵਿਟ ਜਿਊਰੀ ਨੂੰ ਦਿੱਤਾ ਗਿਆ, ਜਿਸ ਵਿੱਚ ਤ੍ਰਿਪਤ ਵੱਲੋਂ ਇਹ ਲਿਖ ਕੇ ਦੱਸਿਆ ਗਿਆ, ਆਪਣੇ ਪੂਰੇ ਹੋਸ਼ੋ ਹਵਾਸ ਵਿੱਚ ਮੈਂ ਲਿਖ ਕੇ ਦੇ ਰਹੀ ਹਾਂ ਕਿ ਮੈਨੂੰ ਇਹ ਗਨ, ਜੋ ਹੁਣ ਮਿਸਟਰ ਕਲਾਰਕ ਦੀ ਗਨ ਕਹੀ ਜਾਂਦੀ ਹੈ, ਡਿੱਗੀ ਪਈ ਮਿਲੀ ਸੀ। ਪਰ ਪੁਲਿਸ ਨੂੰ ਇਹ ਗਨ ਸਮਰਪਣ ਕਰਨ ਤੋਂ ਮੈਂ ਬਹੁਤ ਡਰ ਗਈ ਅਤੇ ਨਾ ਹੀ ਇਸ ਗਨ ਬਾਰੇ ਮੈਂ ਕਿਸੇ ਹੋਰ ਨੂੰ ਕਦੇ ਦੱਸਿਆ। ਫਿਰ ਇੱਕ ਦਿਨ ਮੈਂ ਗਨ ਨੂੰ ਆਪਣੇ ਪਤੀ ਦੀ ਗਨ ਵਾਲੇ ਡੱਬੇ ਵਿੱਚ ਪਾ ਕੇ ਆਪਣੇ ਪਿਛਲੇ ਵਿਹੜੇ ਵਿੱਚ ਦੱਬ ਦਿੱਤਾ ਅਤੇ ਇਸ ਘਟਨਾ ਨੂੰ ਫਿਰ ਮੈਂ ਬਿਲਕੁਲ ਭੁੱਲ ਗਈ। ਸਹੀ ਗਵਾਹ ਤ੍ਰਿਪਤ ਕੌਰ ਸਿੰਘ, ਡਿਫੈਂਡੈਂਟ ਲੂਈਸ ਸਿੰਪਸਨ, ਅਟਾਰਨੀ ਐਟ ਲਾ। ਕਚਹਿਰੀ ਭਰੀ ਪਈ ਸੀ। ਜੱਜ ਦੇ ਇੱਕ ਪਾਸੇ ਜਿਊਰੀ, ਸਾਹਮਣੇ ਸਿੰਮੀ ਵੈਲੀ ਦੇ ਲੋਕ ਅਤੇ ਕੁਝ ਲੋਕਲ ਪੱਤਰਕਾਰ ਬੈਠੇ ਸਨ। ਭੁਪਿੰਦਰ, ਉਸ ਨਾਲ ਤੇਜਪਾਲ, ਕਿਰਨ ਅਤੇ ਨਾਲ ਸੋਨ ਹੋਰੀ ਪਹਿਲੀ ਕਤਾਰ ਵਿੱਚ ਬੈਠੇ ਸਨ। ਦੂਸਰੇ ਪਾਸੇ ਇੱਕ ਮੇਜ਼ ਦੁਆਲੇ ਤ੍ਰਿਪਤ ਅਤੇ ਉਸਦੇ ਦੋ ਵਕੀਲ ਬੈਠੇ ਸਨ ਅਤੇ ਉਸਦੇ ਨਾਲ ਕੁਝ ਵਕਫੇ ਨਾਲ ਪ੍ਰੋਸੀਕਿਊਟਰ ਦੀ ਟੀਮ ਬੈਠੀ ਸੀ। ਅੱਜ ਜਿਊਰੀ ਅੱਗੇ ਸਿਰਫ ਪ੍ਰੋਸੀਕਿਊਟਰ ਨੇ ਆਪਣਾ ਤ੍ਰਿਪਤ ਕੌਰ ਸਿੰਘ ਵਿਰੁੱਧ ਕੇਸ ਰੱਖਣਾ ਸੀ ਅਤੇ ਉਸਦੇ ਵਿਰੋਧ ਵਿੱਚ ਤ੍ਰਿਪਤ ਦੇ ਡਿਫੈਂਸ ਵਕੀਲ ਨੇ ਬੋਲਣਾ ਸੀ। ਜਦੋਂ ਦੀ ਤ੍ਰਿਪਤ ਕਚਹਿਰੀ ਵਿੱਚ ਆਈ ਸੀ, ਉਸਨੇ ਨੀਵੀਂ ਨਹੀਂ ਸੀ ਚੁੱਕੀ। ਭਾਵੇਂ ਜਦੋਂ ਉਹਦਾ ਡਿਫੈਂਸ ਵਕੀਲ ਕੁਛ ਪੁੱਛਦਾ ਸੀ, ਉਸ ਨਾਲ ਗੱਲ ਕਰ ਲੈਂਦੀ ਸੀ। ਪ੍ਰੋਸੀਕਿਊਟਰ ਨੇ ਬੋਲਣਾ ਸ਼ੁਰੂ ਕੀਤਾ। ਸਤਿਕਾਰਯੋਗ ਜੱਜਿਓ ਅਤੇ ਸਤਿਕਾਰਯੋਗ ਜਿਊਰੀ ਮੈਂਬਰਾਂ, ਅੱਜ ਦਾ ਕੇਸ ਸਟੇਟ ਵੱਲੋਂ ਜਿਮ ਕਲਾਰਕ, 232 ਲੌਂਗ ਸਟਰੀਟ, ਸਿਮੀ ਵੈਲੀ, ਕੈਲੀਫੋਰਨੀਆ ਦੇ ਕਤਲ ਦਾ, ਜਿਸ ਦਾ ਦੋਸ਼ ਡਿਫੈਂਡੈਂਟ ਮਿਸਿਜ ਤ੍ਰਿਪਤ ਕੌਰ ਸਿੰਘ, 5678 ਕੀਟ ਸਟਰੀਟ, ਹਿਊਸਟਨ, ਟੈਕਸਸ ਉੱਤੇ ਹੈ। ਪੁਲਿਸ ਨੇ ਅਤੇ ਸਾਡੇ ਡਿਸਟ੍ਰਿਕਟ ਅਟਾਰਨੀ ਦੀ ਇਸ ਟੀਮ ਨੇ ਹਾਲਾਤ ਨਾਲ ਜੁੜੇ ਸਬੂਤਾਂ ਨੂੰ ਇਕੱਠਾ ਕਰਕੇ ਤੁਹਾਡੇ ਅੱਗੇ ਬਿਲਕੁਲ ਸਿੱਧ ਕਰ ਦੇਣਾ ਹੈ ਕਿ ਸ਼੍ਰੀਮਤੀ ਤ੍ਰਿਪਤ ਕੌਰ ਸਿੰਘ, ਵਿਧਵਾ ਰਿਸ਼ਪਾਲ ਸਿੰਘ, ਜਿਮ ਕਲਾਰਕ ਦੀ ਕਾਤਲ ਹੈ, ਜਿਸ ਨੇ ਬਹੁਤ ਹੀ ਸੋਚ ਸਮਝ ਕੇ ਇਹ ਕਤਲ ਕੀਤਾ ਸੀ। ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ 25 ਨਵੰਬਰ 2003 ਦੀ ਰਾਤ ਨੂੰ ਸਾਡੀ ਖੋਜ ਮੁਤਾਬਕ ਮਿਸਿਜ ਸਿੰਘ ਵਿਧਵਾ ਹੋਣ ਤੋਂ ਬਾਅਦ ਆਪਣੇ ਪੁੱਤਰ ਦੀ ਸੰਭਾਲ ਵਿੱਚ ਲੱਗੀ। ਉਹ ਆਪਣੇ ਪਤੀ ਵਾਂਗ ਆਪਣੇ ਪੁੱਤਰ ਨਾਲ ਖੜਨਾ ਚਾਹੁੰਦੀ ਸੀ। ਉਸਨੂੰ ਇਹ ਪਤਾ ਚੱਲਿਆ ਕਿ ਉਸਦਾ ਇਕਲੌਤਾ ਪੁੱਤਰ, ਜੋ 11ਵੀਂ ਵਿੱਚ ਸੀ, ਨੂੰ ਨੈਸ਼ਨਲ ਲੈਵਲ ਉੱਤੇ ਖੇਡਣ ਦੀ ਆਗਿਆ ਮਿਸਟਰ ਜਿਮ ਕਲਾਰਕ ਨੇ ਦੇਣ ਤੋਂ ਨਾ ਕਰ ਦਿੱਤੀ ਸੀ। ਇਸ ਤੱਥ ਬਾਰੇ ਮਿਸਿਜ ਦੇ ਪੁੱਤਰ ਦੇ ਜਮਾਤੀ ਦੇ ਬਿਆਨ ਫਾਈਲ ਵਿੱਚ ਦਰਜ ਨੇ ਕਿ ਮਿਸਟਰ ਕਲਾਰਕ ਨੇ ਇੱਕ ਵਾਰ ਮਿਸਿਜ ਸਿੰਘ ਦੇ ਪੁੱਤਰ ਨੂੰ ਨੈਸ਼ਨਲ ਲੈਵਲ 'ਤੇ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਮਿਸਿਜ ਸਿੰਘ ਮਿਸਟਰ ਕਲਾਰਕ ਨੂੰ ਮਿਲੀ। ਕੀ ਗੱਲਾਂ ਹੋਈਆਂ ਅਸੀਂ ਕੁਝ ਨਹੀਂ ਦੱਸ ਸਕਦੇ, ਪਰ ਇੱਕ ਗੱਲ ਸਾਫ਼ ਤੌਰ 'ਤੇ ਸਾਹਮਣੇ ਆਈ ਕਿ ਮਿਸਟਰ ਕਲਾਰਕ ਅਤੇ ਮਿਸਿਜ ਸਿੰਘ ਇੱਕ ਦੂਜੇ ਨੂੰ ਈਸਟਰਨ ਯੂਰਪਨ ਗਰੋਸਰੀ ਸਟੋਰ, ਫਾਲ ਬੁੱਕ ਐਵਨਿਊ, ਸਿਮੀ ਵੈਲੀ ਵਿਖੇ ਅਕਸਰ ਮਿਲਦੇ ਰਹੇ। ਕੁਝ ਇਸ ਗੱਲ ਦੇ ਸਬੂਤ ਅਸੀਂ ਗਵਾਹਾਂ ਅਤੇ ਸਿਕਿਉਰਿਟੀ ਕੈਮਰੇ ਰਾਹੀਂ ਪੇਸ਼ ਕਰਾਂਗੇ। ਯਾਦ ਰੱਖਣਾ ਕਿ ਮਿਸਿਜ ਸਿੰਘ ਨੂੰ ਖੁਸ਼ ਕਰਨ ਲਈ ਮਿਸਟਰ ਕਲਾਰਕ ਨੇ ਉਸਦੇ ਪੁੱਤਰ ਨੂੰ ਨੈਸ਼ਨਲ ਲੈਵਲ 'ਤੇ ਖੇਡਣ ਲਈ ਭੇਜਿਆ ਹੀ ਨਹੀਂ, ਬਲਕਿ ਜਦੋਂ 12ਵੀਂ ਵਿੱਚ ਮਿਸਿਜ ਸਿੰਘ ਦਾ ਪੁੱਤਰ ਹੋਇਆ, ਉਸਨੂੰ ਕੈਪਟਨ ਬਣਾਉਣ ਦੀ ਮਿਸਟਰ ਕਲਾਰਕ ਨੇ ਉਚੇਚੇ ਤੌਰ 'ਤੇ ਸਿਫਾਰਿਸ਼ ਵੀ ਕੀਤੀ ਸੀ। ਇੰਜ ਮਿਸਿਜ ਸਿੰਘ ਨੇ ਆਪਣੇ ਪੁੱਤਰ ਦੀ ਸਫਲਤਾ ਨੂੰ ਮੁੱਖ ਰੱਖ ਕੇ ਮਿਸਟਰ ਕਲਾਰਕ ਨਾਲ ਖਾਸ ਸੰਬੰਧ ਬਣਾਏ, ਜੋ ਕਿਸੇ ਪੜਾਅ ਉੱਤੇ ਆ ਕੇ ਤਲਖੀ ਦਾ ਰੰਗ ਫੜ ਗਏ। 25 ਨਵੰਬਰ 2003 ਰਾਤ ਨੂੰ 10 ਵਜੇ ਤੋਂ ਪਹਿਲਾਂ ਮਿਸਿਜ ਸਿੰਘ ਮਿਸਟਰ ਕਲਾਰਕ ਨੂੰ ਗ੍ਰੀਨ ਵੈਲੀ ਦੇ ਐਗਜ਼ਿਟ ਕੋਲ ਪੈਂਦੇ ਇੱਕ ਟਿੱਬੇ ਉੱਤੇ ਲੈ ਗਈ। ਉੱਥੇ ਮਿਸਿਜ ਸਿੰਘ ਦੇ ਹੱਥੋਂ ਮਿਸਟਰ ਕਲਾਰਕ ਆਪਣੀ ਜਾਨ ਗੁਆ ਬੈਠਿਆ। ਆਪਣੀ ਪਲਾਨ ਮੁਤਾਬਕ ਮਿਸਿਜ ਸਿੰਘ ਨੇ ਮਿਸਟਰ ਕਲਾਰਕ ਦੀ ਲਾਸ਼ ਨੂੰ ਪੈਟਰੋਲ ਵਗੈਰਾ ਪਾ ਕੇ ਫੂਕ ਦਿੱਤਾ ਅਤੇ ਇੰਜ ਲੱਗਦਾ ਕਿ ਮਿਸਿਜ ਸਿੰਘ ਉਦੋਂ ਤੀਕ ਉਸ ਟਿੱਬੇ ਤੋਂ ਨਹੀਂ ਪਰਤੀ ਜਦੋਂ ਤੀਕ ਲਾਸ਼ ਬੁਰੀ ਤਰ੍ਹਾਂ ਨਹੀਂ ਜਲ ਗਈ। ਦੂਸਰੇ ਦਿਨ ਮਿਸਿਜ ਸਿੰਘ ਨੇ ਆਪਣੀ ਕਾਰ ਦੇ ਨਵੇਂ ਟਾਇਰ ਪੁਆਏ ਅਤੇ $50 ਦੇ ਕੇ ਉਸਦੀ ਡਿਟੇਲਿੰਗ ਕਰਵਾਈ ਤਾਂ ਕਿ ਕਾਰ ਵਿੱਚ ਮਿਸਟਰ ਕਲਾਰਕ ਦਾ ਕੋਈ ਵਾਲ ਵਗੈਰਾ ਨਾ ਰਹਿ ਜਾਵੇ। ਅਤੇ ਜਦੋਂ ਨੀਲੀ ਟੋਯੋਟਾ ਕੈਮਰੀ ਖਬਰਾਂ ਵਿੱਚ ਆਈ, ਮਿਸਿਜ ਸਿੰਘ ਨੇ ਗਰਮ ਖਬਰਾਂ ਠੰਡੀਆਂ ਪੈ ਜਾਣ ਤੀਕ ਆਪਣੀ ਨੀਲੀ ਟੋਯੋਟਾ ਕੈਮਰੀ ਨੂੰ ਚਲਾਉਣਾ ਛੱਡ ਦਿੱਤਾ। ਜੋ ਗਨ ਮਿਸਟਰ ਕਲਾਰਕ ਦੀ ਮਿਸਿਜ ਸਿੰਘ ਨੂੰ ਉਸਦੇ ਮਰਨ ਉਪਰੰਤ ਮਿਲੀ, ਉਸਨੂੰ ਮਿਸਿਜ ਸਿੰਘ ਨੇ ਆਪਣੀ ਘਰ ਦੀ ਗਨ ਦੇ ਡੱਬੇ ਵਿੱਚ ਪਾ ਕੇ ਆਪਣੇ ਪਿਛਲੇ ਵਿਹੜੇ ਵਿੱਚ ਇੱਕ ਨਿੱਕੇ ਪੌਦੇ ਦੀਆਂ ਜੜ੍ਹਾਂ ਦੇ ਨੇੜੇ ਲੱਭ ਦਿੱਤਾ। ਹੋ ਸਕਦਾ ਹੈ ਕਿ ਮਿਸਿਜ਼ ਸਿੰਘ ਦੇ ਮਨ ਵਿੱਚ ਕਦੇ ਫੇਰ ਉਸ ਗੱਲ ਨੂੰ ਟਿਕਾਣੇ ਲਾਉਣ ਦੀ ਸਕੀਮ ਹੋਵੇ, ਪਰ ਜਦੋਂ ਖਬਰ ਠੰਡੀ ਪੈ ਗਈ ਉਸ ਗੱਲ ਨੂੰ ਕਿਤੇ ਹੋਰ ਟਿਕਾਣੇ ਲਾਉਣਾ ਮਿਸਿਜ਼ ਸਿੰਘ ਭੁੱਲ ਗਈ। ਇਸ ਲਈ ਸਬੂਤਾਂ ਦੇ ਆਧਾਰ ਉੱਤੇ ਬਿਨਾਂ ਕਿਸੇ ਸ਼ੱਕ ਦੇ ਅਸੀਂ ਇਹ ਆਖ ਸਕਦੇ ਹਾਂ ਕਿ ਮਿਸਿਜ਼ ਸਿੰਘ ਨੇ ਮਿਸਟਰ ਕਲਾਰਕ ਨੂੰ ਕਿਸੇ ਗੱਲੋਂ ਖਤਮ ਕਰਨ ਦੀ ਇੱਕ ਖਾਸ ਸਕੀਮ ਬਣਾਈ ਅਤੇ ਉਸ ਨੂੰ ਨੇਪਰੇ ਚਾੜਿਆ। ਅਸੀਂ ਚਾਹਾਂਗੇ ਕਿ ਮਿਸਿਜ਼ ਸਿੰਘ ਨੂੰ ਮਿਸਟਰ ਕਲਾਰਕ ਦੇ ਕਤਲ ਕਰਨ ਦੇ ਜੁਰਮ ਵਿੱਚ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਫਿਰ ਡਿਫੈਂਸ ਵਕੀਲ ਨੇ ਬੋਲਣਾ ਸ਼ੁਰੂ ਕਰ ਦਿੱਤਾ। ਸਤਿਕਾਰਯੋਗ ਜੱਜੀਓ ਅਤੇ ਸਤਿਕਾਰਯੋਗ ਜਿਊਰੀ ਮੈਂਬਰਾਂ, ਅੱਜ ਦਾ ਕੇਸ ਹੈ ਸਟੇਟ ਵੱਲੋਂ ਜਿਮ ਕਲਾਰਕ 232 ਲੌਂਗ ਸਟ੍ਰੀਟ ਸਿਮੀ ਵੈਲੀ ਕੈਲੀਫੋਰਨੀਆ ਦੇ ਕਤਲ ਦਾ, ਜਿਸ ਦਾ ਦੋਸ਼ ਡਿਫੈਂਡੈਂਟ ਮਿਸਿਜ਼ ਤ੍ਰਿਪਤ ਕੌਰ ਸਿੰਘ 5678 ਕੀਟ ਸਟ੍ਰੀਟ ਹਿਊਸਟਨ ਟੈਕਸਸ ਉੱਤੇ ਲਾਇਆ ਗਿਆ। ਜੋ ਪ੍ਰੋਸੀਕਿਊਟਰ ਨੇ ਤੁਹਾਡੇ ਅੱਗੇ ਕੇਸ ਰੱਖਿਆ ਉਸਦਾ ਆਧਾਰ ਸਿਰਫ ਸ਼ੱਕ ਹੈ, ਉਹ ਵੀ ਬਹੁਤ ਬੇਬੁਨਿਆਦ। ਮਿਸਿਜ਼ ਤ੍ਰਿਪਤ ਕੌਰ ਸਿੰਘ ਬਹੁਤ ਹੀ ਮਿਹਨਤੀ ਇਨਸਾਨ ਨੇ, ਸਾਰੀ ਉਮਰ ਇਹ ਸਖ਼ਤ ਕੰਮ ਕਰਕੇ ਆਪਣੀ ਰੋਜ਼ੀ ਕਮਾਉਂਦੀ ਰਹੀ ਅਤੇ ਇੰਜ ਉਹਨੇ ਆਪਣੇ ਲੜਕੇ ਨੂੰ ਪਾਲਿਆ, ਉਸਨੂੰ ਇੱਕ ਵਕੀਲ ਬਣਾਇਆ। ਸਰਕਾਰੀ ਰੈਕਰਡ ਵਿੱਚ ਕਿਤੇ ਵੀ ਮਿਸਿਜ਼ ਸਿੰਘ ਜਾਂ ਇਸ ਦੇ ਪਤੀ ਮਿਸਟਰ ਸਿੰਘ ਨੇ ਵੈਲਫੇਅਰ ਜਾਂ ਬੇਰੁਜ਼ਗਾਰੀ ਭੱਤਾ ਵਸੂਲ ਨਹੀਂ ਕੀਤਾ, ਕਿਉਂਕਿ ਮਿਹਨਤੀ ਲੋਕ ਮਿਹਨਤ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਨੇ। ਆਪਣੇ ਪਤੀ ਨੂੰ ਕਿਸੇ ਗੈਂਗਸਟਰ ਹੱਥੋਂ ਖੋਹ ਕੇ ਮਿਸਿਜ਼ ਸਿੰਘ ਨੇ ਆਪਣਾ ਘਰ ਸੰਭਾਲਿਆ, ਜਿੱਥੇ ਉਹਨੇ ਕੰਮ ਕੀਤਾ। ਉੱਥੋਂ ਦੀ ਰਿਪੋਰਟ ਅਸੀਂ ਮਿਸਿਜ਼ ਸਿੰਘ ਦੇ ਚੰਗੇ ਵਤੀਰੇ ਅਤੇ ਮਿਹਨਤ ਕਰਨ ਦੇ ਸੁਭਾਅ ਦਾ ਸਬੂਤ ਲਿਆ ਕੇ ਤੁਹਾਡੇ ਲਈ ਫਾਈਲ ਵਿੱਚ ਰੱਖ ਦਿੱਤੀ ਹੈ। ਮਿਸਿਜ਼ ਸਿੰਘ ਦਾ ਇਕਲੌਤਾ ਪੁੱਤ ਇੱਕ ਹੋਣਹਾਰ ਵਿਦਿਆਰਥੀ ਸੀ ਅਤੇ ਆਪਣੇ ਵਕਤ ਉਹ ਬੇਸਬਾਲ ਦਾ ਇੱਕ ਬਹੁਤ ਵਧੀਆ ਖਿਡਾਰੀ ਸੀ, ਜਿਸ ਬਾਰੇ ਲੋਕਲ ਅਖਬਾਰਾਂ ਨੇ ਵੀ ਲਿਖਿਆ ਸੀ। ਉਸਨੂੰ ਨੈਸ਼ਨਲ ਲੈਵਲ ਉੱਤੇ ਖੇਡਣ ਲਈ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ ਸੀ। ਦੂਜੀ ਗੱਲ ਕਿ ਜੇ ਕੋਈ ਮਾਂ ਪਿਓ ਆਪਣੇ ਪੁੱਤਰ ਜਾਂ ਧੀ ਦੇ ਅਧਿਆਪਕ ਨੂੰ ਜਾਣ ਲਵੇ ਅਤੇ ਉਹ ਇੱਕ ਸਟੋਰ ਵਿੱਚ ਆਉਂਦੇ ਜਾਂਦੇ ਹੋਣ ਅਤੇ ਉਹ ਮਾਂ ਪਿਓ ਉਸ ਅਧਿਆਪਕ ਦਾ ਹਾਲ ਚਾਲ ਪੁੱਛ ਜਾਂ ਦੱਸ ਦੇਵੇ, ਤਾਂ ਇਸ ਦਾ ਮਤਲਬ ਇਹ ਹੋਇਆ ਕਿ ਮਾਪੇ ਨੇ ਉਸ ਅਧਿਆਪਕ ਨਾਲ ਸੰਬੰਧ ਸਥਾਪਿਤ ਕਰ ਲਏ। ਬਹੁਤ ਅਜੀਬ ਗੱਲ ਹੈ, ਤਾਂ ਇੱਕ ਮਹਿਜ ਜਾਣ ਪਛਾਣ ਤੋਂ ਵੱਧ ਕੁਝ ਵੀ ਨਹੀਂ ਸੀ। ਜਿਸ ਗਰੋਸਰੀ ਸਟੋਰ ਵਿੱਚ ਮਿਸਿਜ਼ ਸਿੰਘ ਕੰਮ ਕਰਦੀ ਸੀ, ਜੇ ਉੱਥੇ ਇੱਕ ਅਧਿਆਪਕ ਜਾਂ ਕੋਚ ਉਹਨੂੰ ਮਿਲ ਵੀ ਲਏ, ਤਦ ਕੀ ਇਹ ਮਿਸਟਰ ਕਲਾਰਕ ਦੇ ਕਤਲ ਬਾਰੇ ਵੱਡਾ ਸਬੂਤ ਹੈ? ਦੂਸਰਾ ਪਾਰਕ ਜਿੱਥੋਂ ਮਿਸਟਰ ਕਲਾਰਕ ਦੀ ਕਾਰ ਮਿਲੀ, ਉਹ ਮਿਸਿਜ਼ ਸਿੰਘ ਅਤੇ ਕਲਾਰਕ ਦੇ ਘਰ ਤੋਂ ਬਹੁਤ ਦੂਰ ਹੈ ਅਤੇ ਗਵਾਹ ਆਖਦਾ ਹੈ ਕਿ ਮਿਸਟਰ ਕਲਾਰਕ ਨੂੰ ਚੁੱਕਣ ਲਈ ਇੱਕ ਕਾਰ ਔਕ ਪਾਰਕ ਵੱਲ ਉੱਤਰ ਵੱਲੋਂ ਆਈ, ਜਦੋਂ ਕਿ ਮਿਸਿਜ਼ ਸਿੰਘ ਦਾ ਘਰ ਔਕ ਪਾਰਕ ਤੋਂ ਦੱਖਣ ਵੱਲ। ਸਿਰਫ ਕਾਰ ਦਾ ਰੰਗ ਅਤੇ ਮਿਸਟਰ ਕਲਾਰਕ ਨਾਲ ਇੱਕ ਗਰੋਸਰੀ ਸਟੋਰ ਵਿੱਚ ਮਿਲਣਾ, ਕੀ ਇਹ ਸਿੱਧ ਕਰਦੇ ਨੇ ਕਿ ਮਿਸਿਜ਼ ਸਿੰਘ ਨੇ ਮਿਸਟਰ ਕਲਾਰਕ ਨੂੰ ਮਾਰਿਆ? ਕੀ ਇਹ ਸਬੂਤ? ਕੋਈ ਵੀ ਨਹੀਂ, ਉਹ ਮਿਲਦੇ ਸੀ, ਬਸ ਇਹੋ ਸਬੂਤ ਹੈ। ਇੰਜ ਦਾ ਮਿਸਟਰ ਕਲਾਰਕ ਹੋਰਾਂ ਨੂੰ ਵੀ ਮਿਲਦੇ ਹੋਣਗੇ। ਰਹੀ ਗੱਲ ਕਲਾਰਕ ਦੀ ਗੰਨ ਦੀ, ਮਿਸਿਜ਼ ਸਿੰਘ ਦੇ ਪਿਛਲੇ ਵਿਹੜੇ ਵਿੱਚੋਂ ਮਿਲਣ ਦੀ, ਮਿਸਿਜ਼ ਸਿੰਘ ਨੇ ਸਾਫ਼ ਲਿਖ ਕੇ ਦਿੱਤਾ ਕਿ ਉਹ ਗੰਨ ਉਸਨੂੰ ਲੱਭੀ ਸੀ। ਉਹ ਗੰਨ ਕਿਸ ਦੇ ਨਾਮ ਸੀ ਉਸ ਬਾਰੇ ਉਹਨੂੰ ਕੋਈ ਪਤਾ ਨਹੀਂ ਸੀ। ਉਹ ਉਸਨੂੰ ਪੁਲਿਸ ਹਵਾਲੇ ਕਰਨ ਤੋਂ ਡਰ ਗਈ ਅਤੇ ਉਸਨੇ ਆਪਣੇ ਪਿਛਲੇ ਵਿਹੜੇ ਵਿੱਚ ਹੀ ਦੱਬ ਦਿੱਤਾ। ਪਰ ਫਿਰ ਮਿਸਿਜ਼ ਸਿੰਘ ਉਸ ਗੰਨ ਬਾਰੇ ਭੁੱਲ ਗਈ। ਯਾਦ ਰੱਖੋ ਕਿ ਜੁਰਮ ਕਰਨ ਵਾਲਾ ਅਜਿਹੀ ਗਲਤੀ ਕਿਵੇਂ ਕਰ ਸਕਦਾ ਕਿ ਗੰਨ ਬਾਰੇ ਉਹ ਕਈ ਭੁੱਲ ਜਾਵੇ? ਇੱਕ ਪਾਸੇ ਪ੍ਰੋਸੀਕਿਊਟਰ ਆਖ ਰਹੇ ਨੇ ਕਿ ਬਹੁਤ ਸਮਝ ਨਾਲ ਕਤਲ ਕੀਤਾ ਗਿਆ ਅਤੇ ਇੰਨੀ ਸਮਝ ਨਾਲ ਕਤਲ ਕਰਨ ਵਾਲਾ ਇੱਕ ਗੰਨ ਨੂੰ ਦਬਾ ਕੇ ਭੁੱਲ ਹੀ ਗਿਆ। ਬਸ ਇੱਕ ਕਲਪਤ ਅੰਦਾਜ਼ੇ ਨਾਲ ਮਿਸਿਜ਼ ਸਿੰਘ ਦੇ ਨਾਂ 'ਤੇ ਕਤਲ ਮੜਿਆ ਜਾ ਰਿਹਾ ਹੈ। ਇਹ ਸਬੂਤ ਮਿਲ ਚੁੱਕੇ ਨੇ ਕਿ ਮਿਸਟਰ ਕਲਾਰਕ ਦੇ ਗੈਂਗਸਟਰਾਂ ਨਾਲ ਸੰਬੰਧ ਸਨ, ਕਿਸੇ ਨਾਲ ਉਸਦੀ ਵਿਗੜ ਗਈ ਅਤੇ ਕਿਸੇ ਹੱਥੋਂ ਮਿਸਟਰ ਕਲਾਰਕ ਨੇ ਆਪਣੀ ਜਾਨ ਗਵਾਲੀ। ਪਰ ਪੁਲਿਸ ਕਾਤਲ ਨੂੰ ਲੱਭਣੋਂ ਅਸਮਰੱਥ ਰਹੀ ਹੈ, ਹੋਰ ਕੁਝ ਨਹੀਂ। ਕਤਲ ਦਾ ਕੇਸ ਸਾਬਤ ਕਰਨ ਵਿੱਚ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ, ਇਹ ਕੈਲੀਫੋਰਨੀਆ ਦਾ ਕਾਨੂੰਨ ਆਖਦਾ। ਪਰ ਇਸ ਕੇਸ ਵਿੱਚ ਹਰ ਥਾਂ ਸ਼ੱਕ ਹੁੰਦਾ, ਬਲਕਿ ਕੇਸ ਦਾ ਆਧਾਰ ਹੀ ਸ਼ੱਕ ਹੈ। ਪ੍ਰੋਸੀਕਿਊਟਰ ਜੋ ਗਵਾਹ ਪੇਸ਼ ਕਰਨਗੇ ਉਸਨੂੰ ਸਵਾਲ ਕਰਕੇ ਅਸੀਂ ਤੁਹਾਨੂੰ ਇਹ ਵਿਖਾਵਾਂਗੇ ਕਿ ਮਿਸਿਜ਼ ਸਿੰਘ ਨੂੰ ਸਿਰਫ ਹਾਲਾਤ ਦੇ ਆਧਾਰ ਉੱਤੇ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਮੇਰੀ ਅਰਜ਼ ਹੈ ਕਿ ਹਰ ਗਵਾਹ ਦੇ ਹਰ ਸ਼ਬਦ ਅਤੇ ਹਰ ਸਬੂਤ ਨੂੰ ਖੁੱਲ੍ਹੇ ਦਿਲ ਨਾਲ ਸੁਣਨਾ ਅਤੇ ਪਰਖਣਾ। ਅਗਲੇ 2 ਦਿਨਾਂ ਬਾਅਦ ਗਵਾਹਾਂ ਦਾ ਸਿਲਸਿਲਾ ਸ਼ੁਰੂ ਹੋਇਆ। ਪ੍ਰੋਸੀਕਿਊਟਰ ਨੇ ਸਭ ਤੋਂ ਪਹਿਲਾਂ ਗਵਾਹ 22 ਸਾਲ ਦੇ ਹੋਜ਼ੇ ਮਰਕੀਜ਼ ਨੂੰ ਪੇਸ਼ ਕੀਤਾ, ਜਿਸਨੇ ਗੰਨ ਤ੍ਰਿਪਤ ਦੇ ਵੇਚੇ ਗਏ ਪੁਰਾਣੇ ਘਰ ਦੇ ਪਿਛਲੇ ਵਿਹੜੇ ਵਿੱਚੋਂ ਉਸ ਵੇਲੇ ਲੱਭੀ ਸੀ ਜਦੋਂ ਉਸ ਕੋਲੋਂ ਉਸ ਵਕਤ ਦਾ ਘਰ ਦਾ ਮਾਲਕ ਮਾਈਕਲ ਲੌਂਗ ਫੈਲੋ ਕੁਰਸੀ ਉੱਤੇ ਉਸਦੇ ਕੋਲੇ ਬੈਠਾ ਸੀ। ਬਜ਼ੁਰਗ ਮਾਈਕਲ ਲੌਂਗ ਫੈਲੋ ਨੇ ਪੁਲਿਸ ਸੱਦ ਲਈ। ਪੁਲਿਸ ਨੇ ਗੰਨ ਵਾਲੇ ਬਾਕਸ ਵਿੱਚ ਦੋ ਰਸੀਦਾਂ, ਇੱਕ ਕਿਸੇ ਹੋਰ ਗੰਨ ਦੀ ਅਤੇ ਇੱਕ ਮਿਲਟਰੀ ਚਾਕੂ ਦੀ ਪਾਈਆਂ, ਜੋ ਤਕਰੀਬਨ 20 ਸਾਲ ਪੁਰਾਣੀਆਂ ਸਨ। ਇਹ ਸਭ ਚੀਜ਼ਾਂ ਜਿਊਰੀ ਨੂੰ ਵਿਖਾਈਆਂ ਗਈਆਂ। ਰਸੀਦਾਂ ਉੱਤੇ ਰਸ਼ਪਾਲ ਸਿੰਘ ਦਾ ਨਾਂ ਸੀ, ਜਿਸ ਉੱਤੇ ਇੱਕ ਪੇਪਰ ਟੈਗ ਉੱਤੇ ਲਿਖਿਆ ਗਿਆ ਸੀ ਡਿਫੈਂਡੈਂਟ ਮਿਸਿਜ ਤ੍ਰਿਪਤ ਕੌਰ ਸਿੰਘ ਦਾ ਪਤੀ ਰਸ਼ਪਾਲ ਸਿੰਘ। ਇਹ ਚੀਜ਼ਾਂ ਜਿਊਰੀ ਸਾਹਮਣੇ ਤ੍ਰਿਪਤ ਨੂੰ ਵੀ ਵਿਖਾਈਆਂ ਗਈਆਂ ਅਤੇ ਤ੍ਰਿਪਤ ਨੇ ਸਵੀਕਾਰ ਕੀਤਾ ਕਿ ਉਹ ਡੱਬਾ ਅਤੇ ਰਸੀਦਾਂ ਉਸੇ ਦੀਆਂ ਸਨ। ਇਸ ਉੱਤੇ ਡਿਫੈਂਸ ਵਕੀਲ ਨੇ ਕੋਈ ਕਿੰਤੂ ਨਹੀਂ ਕੀਤਾ। ਉਸ ਗਵਾਹ ਕੋਲੋਂ ਤ੍ਰਿਪਤ ਦੇ ਵਕੀਲ ਨੇ ਕੁਝ ਨਹੀਂ ਪੁੱਛਿਆ। ਅਗਲਾ ਗਵਾਹ ਸੀ 56 ਸਾਲ ਦੀ ਦਿਨੇਸ਼ ਵਾਕਰ, ਜੋ ਉਸ ਗਰੋਸਰੀ ਸਟੋਰ ਦੀ ਮੈਨੇਜਰ ਸੀ ਜਿੱਥੇ ਤ੍ਰਿਪਤ ਕੰਮ ਕਰਿਆ ਕਰਦੀ ਸੀ। ਪ੍ਰੋਸੀਕਿਊਟਰ ਨੇ ਦਿਨੇਸ਼ ਵਾਕਰ ਨੂੰ ਪੁੱਛਿਆ, ਮਿਸਿਜ਼ ਵਾਕਰ, ਕੀ ਤੂੰ ਜਾਣਦੀ ਹੈ ਮਿਸਿਜ਼ ਤ੍ਰਿਪਤ ਕੌਰ ਸਿੰਘ ਨੂੰ, ਜੋ ਤੇਰੇ ਸਾਹਮਣੇ ਬੈਠੀ ਹੈ?
ਬਿਲਕੁਲ, ਕਿਉਂ ਨਹੀਂ, ਇਹ ਮੇਰੇ ਕੋਲ ਕੈਸ਼ੀਅਰ ਦੇ ਤੌਰ 'ਤੇ ਕੰਮ ਕਰਿਆ ਕਰਦੀ ਸੀ। ਇਹ ਤੁਹਾਨੂੰ ਪਤਾ ਹੈ ਕਿ ਮਿਸਿਜ਼ ਸਿੰਘ ਮਿਸਟਰ ਜਿਮ ਕਲਾਰਕ ਨੂੰ ਨਿੱਜੀ ਤੌਰ 'ਤੇ ਜਾਣਦੀ ਸੀ?
ਹਾਂ, ਇਹ ਦੱਸਦੀ ਹੁੰਦੀ ਸੀ ਕਿ ਉਸਦੇ ਲੜਕੇ ਦਾ ਜਿਮ ਕਲਾਰਕ ਅਧਿਆਪਕ ਸੀ ਅਤੇ ਇਹ ਜਦੋਂ ਮਿਸਟਰ ਕਲਾਰਕ ਗਰੋਸਰੀ ਸਟੋਰ ਆਉਂਦਾ ਸੀ ਤਾਂ ਹੈਲੋ ਆਖ ਦਿੰਦੀ ਸੀ, ਪਰ ਬਹੁਤੀ ਨਹੀਂ।
ਦਿਨੇਸ਼ ਨੂੰ ਕੱਟ ਕੇ ਪ੍ਰੋਸੀਕਿਊਟਰ ਬੋਲਿਆ, ਕੀ ਤੂੰ ਮਿਸਿਜ਼ ਸਿੰਘ ਅਤੇ ਜਿਮ ਕਲਾਰਕ ਨੂੰ ਸਟੋਰ ਤੋਂ ਬਾਹਰ ਵੀ ਮਿਲਦਿਆਂ ਵੇਖਿਆ?
ਹਾਂ ਜਾਂ ਨਾ ਵਿੱਚ ਉੱਤਰ ਦੇਣਾ।
ਹਾਂ,
ਕਿੱਥੇ?
ਪਾਰਕਿੰਗ ਲੋਟ ਵਿੱਚ।
ਕਿੰਨੀ ਵਾਰੀ?
ਕਈ ਵਾਰ।
ਬਹੁਤ ਵਾਰ?
ਕਈ ਵਾਰ।
ਕਿੰਨਾ ਕਿੰਨਾ ਚਿਰ?
ਬਹੁਤਾ ਧਿਆਨ ਨਹੀਂ ਦਿੱਤਾ,
ਅੰਦਾਜ਼ਾ ਲਾ ਕੇ ਦੱਸਣਾ।
ਸ਼ਾਇਦ 2-4 ਮਿੰਟ।
ਧੰਨਵਾਦ। ਹੋਰ ਕੋਈ ਸਵਾਲ ਨਹੀਂ ਜਨਾਬ, ਆਖ ਕੇ ਪ੍ਰੋਸੀਕਿਊਟਰ ਵਕੀਲ ਬੈਠ ਕੇ।
ਤ੍ਰਿਪਤ ਦਾ ਵਕੀਲ ਉੱਠਿਆ ਅਤੇ ਦਿਨੇਸ਼ ਨੂੰ ਬਹੁਤ ਹੀ ਪਿਆਰ ਨਾਲ ਬੋਲਿਆ,
ਮਿਸਿਜ਼ ਵਾਕਰ, ਇਹ ਦੱਸਣਾ ਕਿ ਮਿਸਿਜ਼ ਸਿੰਘ ਦਾ ਤੇਰੇ ਉੱਤੇ ਕੀ ਪ੍ਰਭਾਵ ਹੈ?
ਇੱਕ ਬਹੁਤ ਹੀ ਮਿਹਨਤੀ ਅਤੇ ਆਪਣੇ ਆਪ ਵਿੱਚ ਰਹਿਣ ਵਾਲੀ ਔਰਤ।
ਕੀ ਕਦੇ ਤੂੰ ਮਿਸਿਜ਼ ਸਿੰਘ ਨੂੰ ਹੋਰ ਕੰਮ ਕਰਨ ਵਾਲੇ ਮਰਦਾਂ ਵਿੱਚ ਬੈਠਦਿਆਂ ਜਾਂ ਉਹਨਾਂ ਨਾਲ ਗੱਲਾਂ ਕਰਦਿਆਂ ਵੇਖਿਆ?
ਬਹੁਤ ਘੱਟ।
ਕਦੇ ਕਿਸੇ ਕੰਮ ਕਾਰਨ ਮਿਸਿਜ਼ ਸਿੰਘ ਕਿਸੇ ਮਰਦ ਕਰਮਚਾਰੀ ਨਾਲ ਗੱਲ ਕਰਦੀ ਸੀ, ਪਰ ਉਹ ਜ਼ਿਆਦਾ ਕਦੇ ਨਹੀਂ ਬੋਲਦੀ ਸੀ ਕਿਸੇ ਨਾਲ।
ਜਿਮ ਕਲਾਰਕ ਪ੍ਰਤੀ ਭਾਵੇਂ ਸਟੋਰ ਅੰਦਰ ਅਤੇ ਭਾਵੇਂ ਬਾਹਰ ਪਾਰਕਿੰਗ ਲੋਟ ਵਿੱਚ,
ਕੀ ਤੂੰ ਨੋਟ ਕੀਤਾ ਕਿ ਮਿਸਿਜ਼ ਸਿੰਘ ਨੇ ਬਹੁਤ ਦਿਲਚਸਪੀ ਵਿਖਾਈ ਹੋਵੇ, ਜਿਵੇਂ ਇੱਕ ਔਰਤ ਚੰਗੇ ਬਣੇ ਸੰਬੰਧ ਕਰਕੇ ਕਰਿਆ ਕਰਦੀ ਹੈ?
ਨਹੀਂ ਜੀ, ਬਸ ਬਹੁਤ ਥੋੜ੍ਹਾ ਬੋਲਦੀ ਸੀ, ਕਿਉਂਕਿ 2-4 ਮਿੰਟ ਤਾਂ ਮਿਸਿਜ਼ ਸਿੰਘ ਜਿਮ ਕੋਲ ਖੜ੍ਹਦੀ ਸੀ।
ਦਿਨੇਸ਼ ਨੇ ਤ੍ਰਿਪਤ ਵੱਲ ਵੇਖਿਆ, ਪਰ ਉਹ ਨੀਵੀਂ ਪਾਈ ਬੈਠੀ ਸੀ।
ਕੀ ਤੂੰ ਕਦੇ ਮਿਸਟਰ ਕਲਾਰਕ ਬਾਰੇ ਮਿਸਿਜ਼ ਸਿੰਘ ਨੂੰ ਕੁਝ ਆਖਿਆ? ਕਦੇ
ਆਖਿਆ ਸੀ,
ਕਿਉਂਕਿ ਮਿਸਟਰ ਕਲਾਰਕ ਦੀ ਤਲਾਕਸ਼ੁਦਾ ਪਤਨੀ ਕਿਮ ਹਿਊਨਸਟਨ ਮੇਰੀ ਸਹੇਲੀ ਰਹੀ ਸੀ ਅਤੇ ਉਸਨੇ ਮਿਸਟਰ ਕਲਾਰਕ ਨੂੰ ਉਸਦੇ ਹੋਰ ਲੋਕਾਂ ਨਾਲ, ਮੁੰਡੇ ਅਤੇ ਕੁੜੀਆਂ ਨਾਲ ਗਲਤ ਸੰਬੰਧ ਰੱਖਣ ਕਰਕੇ ਉਸਨੂੰ ਤਲਾਕ ਦਿੱਤਾ ਸੀ, ਅਤੇ ਇਸ ਗੱਲ ਕਰਕੇ ਜਿਮ ਕਲਾਰਕ ਦਾ ਮੇਰੇ 'ਤੇ ਗਲਤ ਪ੍ਰਭਾਵ ਪਿਆ ਹੋਇਆ ਸੀ, ਅਤੇ ਇਸੇ ਕਰਕੇ ਦਿਨੇਸ਼ ਵਾਕਰ ਨੂੰ ਕੱਟ ਕੇ ਪ੍ਰੋਸੀਕਿਊਟਰ ਬੋਲਿਆ,
ਜਨਾਬ ਇਤਰਾਜ਼ ਹੈ, ਗਵਾਹ ਨੂੰ ਪੁੱਛੇ ਗਏ ਸਵਾਲ ਅਤੇ ਜਵਾਬ ਗਲਤ ਪਾਸੇ ਵੱਲ ਲਿਜਾਏ ਜਾ ਰਹੇ ਨੇ।
ਪਰ ਜੱਜ ਨੇ ਵਕੀਲ ਦੇ ਇਤਰਾਜ਼ ਨੂੰ ਗਲਤ ਕਰਾਰ ਦੇ ਦਿੱਤਾ।
ਡਿਫੈਂਸ ਵਕੀਲ ਨੇ ਪੁੱਛਗਿੱਛ ਜਾਰੀ ਰੱਖੀ,
ਮਿਸਿਜ਼ ਵਾਕਰ, ਕੀ ਤੂੰ ਦੱਸ ਰਹੀ ਸੀ ਕਿ ਮਿਸਟਰ ਕਲਾਰਕ ਦੀ ਤਲਾਕਸ਼ੁਦਾ ਪਤਨੀ ਕਿਮ ਹਿਊਸਟਨ ਮਿਸਟਰ ਕਲਾਰਕ ਬਾਰੇ ਬਹੁਤ ਬੁਰਾ ਪ੍ਰਭਾਵ ਰੱਖਦੀ ਸੀ, ਜਿਵੇਂ ਤੂੰ ਵੀ ਉਸ ਬਾਰੇ ਬੁਰਾ ਪ੍ਰਭਾਵ ਲਿਆ ਸੀ?
ਕੀ ਸੀ ਕਿਮ ਹਿਊਸਟਨ ਦਾ ਪ੍ਰਭਾਵ ਮਿਸਟਰ ਕਲਾਰਕ ਬਾਰੇ?
ਕਿਮ ਹਿਊਸਟਨ ਦੱਸਦੀ ਸੀ ਕਿ ਮਿਸਟਰ ਕਲਾਰਕ ਬਹੁਤ ਕਾਮੀ ਸੀ ਅਤੇ ਲੜਕੀਆਂ ਅਤੇ ਲੜਕਿਆਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ।
ਪ੍ਰੋਸੀਕਿਊਟਰ ਫਿਰ ਬੋਲਿਆ,
ਇਤਰਾਜ਼ ਜਨਾਬ, ਇਹ ਕਈ ਕਹਾਈ ਗੱਲ ਹੈ।
ਜੱਜ ਨੇ ਸਹਿਮਤੀ ਜ਼ਾਹਿਰ ਕੀਤੀ ਅਤੇ ਜਿਊਰੀ ਨੂੰ ਦਿਨੇਸ਼ ਦੇ ਇਸ ਜਵਾਬ ਨੂੰ ਨਜ਼ਰਅੰਦਾਜ਼ ਕਰਨ ਦੀ ਤਾਕੀਦ ਦਿੱਤੀ।
ਤ੍ਰਿਪਤ ਦੇ ਵਕੀਲ ਨੇ ਸਵਾਲ ਬਦਲਿਆ, ਤੂੰ ਮਿਸਿਜ਼ ਸਿੰਘ ਨੂੰ ਮਿਸਟਰ ਕਲਾਰਕ ਬਾਰੇ ਕੀ ਦੱਸਿਆ?
ਇਹੋ ਕਿ ਇਸ ਬੰਦੇ ਤੋਂ ਬਚ ਕੇ।
ਫਿਰ ਮਿਸਿਜ਼ ਸਿੰਘ ਨੇ ਕੀ ਕਿਹਾ?
ਇਹੋ ਕਿ ਉਹ ਮਿਸਟਰ ਕਲਾਰਕ ਨਾਲ ਹੈਲੋ ਵਗੈਰਾ ਤੋਂ ਵੱਧ ਗੱਲ ਨਹੀਂ ਸੀ ਕਰਦੀ, ਜਾਂ ਕਦੇ ਕਦਾਈਂ ਮਿਸਟਰ ਕਲਾਰਕ ਵੱਲੋਂ ਆਪਣੇ ਪੁੱਤਰ ਬਾਰੇ ਚੰਗੇ ਆਖੇ ਸ਼ਬਦ ਸੁਣ ਕੇ ਉਸਦਾ ਧੰਨਵਾਦ ਕਰ ਦਿੰਦੀ ਸੀ।
ਤੁਹਾਡੇ ਹੇਠ ਕੰਮ ਕਰਨ ਵਾਲੇ ਸਭ ਕਰਮਚਾਰੀਆਂ ਉੱਤੇ ਮਿਸਿਜ਼ ਸਿੰਘ ਦਾ ਇਖਲਾਕੀ ਤੌਰ ਉੱਤੇ ਕਿਹੋ ਜਿਹਾ ਪ੍ਰਭਾਵ ਸੀ? ਮਿਸਿਜ਼ ਸਿੰਘ ਨੂੰ ਮੇਰੇ ਵੱਲੋਂ ਅਤੇ ਸਾਡੇ ਗਰੋਸਰੀ ਸਟੋਰ ਵਾਲੇ ਕਰਮਚਾਰੀਆਂ ਵੱਲੋਂ ਬਹੁਤ ਹੀ ਉੱਚੇ ਇਖਲਾਕ ਵਾਲੀ ਔਰਤ ਸਮਝਿਆ ਜਾਂਦਾ ਰਿਹਾ ਅਤੇ ਮਿਸਿਜ਼ ਸਿੰਘ ਹੈ ਵੀ ਇੰਜ ਦੀ ਸੀ। ਕੀ ਕਦੇ ਮਿਸਿਜ਼ ਸਿੰਘ ਕਿਸੇ ਮਰਦ ਨਾਲ ਇਕੱਲੇ ਬੈਠੀ ਵੇਖੀ ਤੂੰ ਕਿਸੇ ਛੋਟੀ ਛੁੱਟੀ ਵਕਤ ਜਾਂ ਦੁਪਹਿਰ ਦੇ ਖਾਣੇ ਵੇਲੇ, ਜਾਂ ਤੂੰ ਕਿਸੇ ਮਰਦ ਵਿੱਚ ਕੋਈ ਦਿਲਚਸਪੀ ਵਿਖਾਉਂਦੀ ਵੇਖੀ ਮਿਸਿਜ਼ ਸਿੰਘ? ਕਦੇ ਵੀ ਨਹੀਂ। ਸਗੋਂ ਮਰਦ ਕਰਮਚਾਰੀ ਕਈ ਵਾਰ ਆਖਦੇ ਹੁੰਦੇ ਸੀ ਕਿ ਮਿਸਿਜ਼ ਸਿੰਘ ਮਰਦਾਂ ਪ੍ਰਤੀ ਬਹੁਤ ਰੁੱਖੀ ਹੋ ਜਾਂਦੀ ਸੀ। ਤੂੰ ਕਦੇ ਮਿਸਿਜ਼ ਸਿੰਘ ਨੂੰ ਪੁੱਛਿਆ ਕਿ ਇੰਨੀ ਘੱਟ ਉਮਰ ਵਿੱਚ ਵਿਧਵਾ ਹੋਣ ਕਰਕੇ ਕੀ ਉਹ ਨਹੀਂ ਸੋਚਦੀ ਕਿਸੇ ਹੋਰ ਮਰਦ ਨਾਲ ਜ਼ਿੰਦਗੀ ਸ਼ੁਰੂ ਕਰਨ ਬਾਰੇ? ਹਾਂ, ਪੁੱਛਿਆ ਸੀ ਇੱਕ ਵਾਰ। ਕੀ ਜਵਾਬ ਦਿੱਤਾ ਤੁਹਾਨੂੰ ਮਿਸਿਜ਼ ਸਿੰਘ ਨੇ? ਮਿਸਿਜ਼ ਸਿੰਘ ਨੇ ਇਹੋ ਕਿਹਾ ਕਿ ਆਪਣੇ ਪਤੀ ਨੂੰ ਇੰਨਾ ਪਿਆਰ ਕਰਦੀ ਸੀ ਕਿ ਕਿਸੇ ਮਰਦ ਬਾਰੇ ਉਹ ਸੋਚ ਹੀ ਨਹੀਂ ਸਕਦੀ, ਅਤੇ ਉਸਦੀ ਜ਼ਿੰਦਗੀ ਉਸਦਾ ਹੁਣ ਆਪਣਾ ਪੁੱਤਰ ਹੀ ਸੀ। ਜਨਾਬ, ਹੋਰ ਕੋਈ ਸਵਾਲ ਨਹੀਂ? ਆਹ ਕੀ ਤ੍ਰਿਪਦ ਦਾ ਵਕੀਲ ਵੀ ਬੈਠ ਕੇ। ਅਗਲਾ ਗਵਾਹ 43 ਸਾਲ ਦੀ ਉਮਰ ਦਾ ਚਾਰਲਸ ਵੁੱਡ ਸੀ, ਜਿਸ ਨੇ ਜਿਮ ਕਲਾਰਕ ਨੂੰ ਇੱਕ ਨੀਲੀ ਟੋਯੋਟਾ ਕੈਮਰੀ ਵਿੱਚ ਬੈਠਦਿਆਂ ਵੇਖਿਆ ਸੀ। ਉਸ ਨੂੰ ਪ੍ਰੋਸੀਕਿਊਟਰ ਨੇ ਪੁੱਛਿਆ, ਮਿਸਟਰ ਵੁੱਡ, ਤੂੰ ਮਿਸਟਰ ਕਲਾਰਕ ਨੂੰ ਨਵੰਬਰ 25, 2003 ਨੂੰ ਰਾਤ ਦੇ 9:30 ਦੇ ਕਰੀਬ ਔਕ ਪਾਰਕ ਕੋਲ ਇੱਕ ਟੋਯੋਟਾ ਕੈਮਰੀ ਜਿਸਦਾ ਰੰਗ ਨੀਲਾ ਸੀ ਵਿੱਚ ਬੈਠਦਿਆਂ ਵੇਖਿਆ?
ਹਾਂ।
ਕੀ ਤੂੰ ਪਹਿਚਾਣਦਾ ਸੀ ਕਿ ਉਹ ਵਿਅਕਤੀ ਜੋ ਨੀਲੀ ਟੋਯੋਟਾ ਕੈਮਰੀ ਵਿੱਚ ਤੂੰ ਬਹਿੰਦਾ ਵੇਖਿਆ ਉਹ ਮਿਸਟਰ ਕਲਾਰਕ ਹੀ ਸੀ?
ਹਾਂ,
ਕਿਉਂਕਿ ਮੈਂ ਮਿਸਟਰ ਕਲਾਰਕ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਚਾਰਲਸ ਵੁੱਡ ਨੇ ਬਹੁਤ ਹੌਸਲੇ ਨਾਲ ਆਖਿਆ। ਜਨਾਬ, ਹੋਰ ਕੋਈ ਸਵਾਲ ਨਹੀਂ? ਫਿਰ ਤ੍ਰਿਪਤ ਦੇ ਵਕੀਲ ਦੀ ਵਾਰੀ ਆਈ ਚਾਰਲਸ ਵੁੱਡ ਨੂੰ ਸਵਾਲ ਪੁੱਛਣ ਦੀ। ਉਸਦੇ ਵਕੀਲ ਨੇ ਪਹਿਲਾ ਸਵਾਲ ਪੁੱਛਿਆ, ਮਿਸਟਰ ਵੁੱਡ, ਤੂੰ ਕਿੱਥੇ ਸੀ ਅਤੇ ਤੂੰ ਕੀ ਕਰ ਰਿਹਾ ਸੀ ਜਦੋਂ ਤੂੰ ਮਿਸਟਰ ਕਲਾਰਕ ਨੂੰ ਇੱਕ ਕਾਲੀ ਜਾਂ ਸਲੇਟੀ ਜਾਂ ਨੀਲੀ ਕਾਰ ਵਿੱਚ ਵੇਖਿਆ?
ਕਾਰ ਦਾ ਰੰਗ ਨੀਲਾ ਸੀ ਅਤੇ ਉਹ ਟੋਯੋਟਾ ਕੈਮਰੀ ਸੀ, ਵੁੱਡ ਬੋਲਿਆ।
ਪਰ ਮੇਰਾ ਸਵਾਲ ਇਹ ਸੀ ਕਿ ਤੂੰ ਕਿੱਥੇ ਸੀ ਉਸ ਵੇਲੇ ਜਦੋਂ ਤੂੰ ਕਾਰ ਵਿੱਚ ਮਿਸਟਰ ਕਲਾਰਕ ਨੂੰ ਬੈਠਦਿਆਂ ਵੇਖਿਆ ਅਤੇ ਤੂੰ ਕੀ ਕਰ ਰਿਹਾ ਸੀ?
ਤ੍ਰਿਪਤ ਦੇ ਵਕੀਲ ਨੇ ਪੁੱਛਿਆ,
ਮੈਂ ਪਾਰਕ ਤੋਂ ਪਾਰ ਆਪਣੇ ਘਰ ਦੇ ਬਾਹਰ ਸਿਗਰਟ ਪੀਣ ਆਇਆ ਸੀ ਅਤੇ ਪੋਲ ਦੇ ਬਲਬ ਦੇ ਚਾਨਣ ਵਿੱਚ ਮੈਂ ਮਿਸਟਰ ਕਲਾਰਕ ਨੂੰ ਨੀਲੀ ਟੋਯੋਟਾ ਕੈਮਰੀ ਵਿੱਚ ਬੈਠਦਿਆਂ ਵੇਖਿਆ ਜੋ ਅਜੇ ਪਾਰਕ ਕੋਲ ਆ ਕੇ ਰੁਕੀ ਹੀ ਸੀ, ਸ਼ਾਇਦ ਮਿਸਟਰ ਕਲਾਰਕ ਨੂੰ ਵੇਖ ਕੇ। ਕਿੰਨਾ ਕੁ ਵਕਫਾ ਸੀ ਜਿੱਥੋਂ ਤੂੰ ਮਿਸਟਰ ਕਲਾਰਕ ਨੂੰ ਪਹਿਚਾਣਿਆ ਕਾਰ ਵਿੱਚ ਬੈਠਦੇ ਨੂੰ?
ਹੋਏਗਾ 125 ਕੁ ਫੁੱਟ ਦਾ।
ਹਨੇਰਾ ਨਹੀਂ ਸੀ ਪਾਰਕ ਕੋਲ?
ਬਹੁਤਾ ਨਹੀਂ,
ਕਿਉਂਕਿ ਸਟਰੀਟ ਲਾਈਟ ਤੋਂ ਬਿਨਾਂ ਕੁਝ ਪਾਰਕ ਦੇ ਪੋਲਾਂ 'ਤੇ ਲੱਗੇ ਬਲਬਾਂ ਦਾ ਵੀ ਚਾਨਣ ਆ ਰਿਹਾ ਸੀ।
ਕਾਰ ਉੱਤਰ ਵੱਲੋਂ ਆਈ ਸੀ ਜਾਂ ਦੱਖਣ ਵੱਲੋਂ?
ਉੱਤਰ ਵੱਲੋਂ।
ਕੌਣ ਚਲਾ ਰਿਹਾ ਸੀ ਕਾਰ,
ਮਰਦ ਜਾਂ ਔਰਤ?
ਇਹ ਮੈਨੂੰ ਨਹੀਂ ਦੱਸਿਆ, ਕਿਉਂਕਿ ਡਰਾਈਵਰ ਦੇ ਸਿਰ ਉੱਤੇ ਵੀ ਇੱਕ ਟੋਪੀ ਸੀ।
ਮਤਲਬ ਡਰਾਈਵਰ ਮਰਦ ਵੀ ਹੋ ਸਕਦਾ ਸੀ ਜਾਂ ਔਰਤ ਵੀ, ਕਿਉਂਕਿ ਤੂੰ ਸਵਾਰ ਕੇ ਨਹੀਂ ਵੇਖ ਪਾਇਆ, ਇਸ ਲਈ ਕਿ ਤੇਰੇ ਵੱਲ ਡਰਾਈਵਰ ਵਾਲੀ ਤਾਕੀ ਨਹੀਂ ਸੀ ਬਲਕਿ ਪੈਸੇਂਜਰ ਵਾਲੀ ਤਾਕੀ ਸੀ, ਹੈ ਨਾ?
ਬਿਲਕੁਲ।
ਜਨਾਬ, ਹੋਰ ਕੋਈ ਸਵਾਲ ਨਹੀਂ?
ਤ੍ਰਿਪਤ ਦੇ ਵਕੀਲ ਨੇ ਕਿਹਾ।
ਚਾਰਲਸ ਵੁੱਡ ਤੋਂ ਬਾਅਦ ਇੱਕ ਅੱਧ ਘੜ ਮਰਦ ਗਵਾਹ ਆਇਆ, ਜਿਸ ਦਾ ਨਾਮ ਸੀ ਚੱਕ ਮਿੰਟਗੁਮਰੀ। ਉਸਨੂੰ ਪ੍ਰੋਸੀਕਿਊਟਰ ਨੇ ਪੁੱਛਿਆ,
ਮਿਸਟਰ ਮਿੰਟਗੁਮਰੀ, ਤੂੰ 25 ਨਵੰਬਰ ਦੇ 10 ਵਜੇ ਰਾਤ ਨੂੰ ਗ੍ਰੀਨ ਵੈਲੀ ਦੇ ਐਗਜ਼ਿਟ ਕੋਲ ਫ੍ਰੀਵੇ ਦੇ ਪੁਲ ਹੇਠ ਇੱਕ ਨੀਲੇ ਰੰਗ ਦੀ ਟੋਯੋਟਾ ਕੈਮਰੀ ਖੜ੍ਹੀ ਵੇਖੀ?
ਹਾਂ ਜਨਾਬ।
ਪਰ ਕਾਰ ਦੇ ਮਾਰਕੇ ਜਾਂ ਰੰਗ ਬਾਰੇ ਮੈਂ ਕੁਝ ਨਹੀਂ ਆਖ ਸਕਦਾ।
ਕੀ ਉਸ ਵਿੱਚ ਕੋਈ ਬੈਠਾ ਸੀ?
ਪ੍ਰੋਸੀਕਿਊਟਰ ਨੇ ਪੁੱਛਿਆ।
ਕੋਈ ਨਜ਼ਰ ਨਹੀਂ ਆਇਆ।
ਜਨਾਬ, ਹੋਰ ਕੋਈ ਸਵਾਲ ਨਹੀਂ?
ਪ੍ਰੋਸੀਕਿਊਟਰ ਬੈਠ ਗਿਆ।
ਪ੍ਰੋਸੀਕਿਊਟਰ ਤੋਂ ਬਾਅਦ ਤ੍ਰਿਪਤ ਦੇ ਵਕੀਲ ਨੇ ਮਿਸਟਰ ਮਿੰਟਗੁਮਰੀ ਨੂੰ ਪੁੱਛਿਆ, ਜਦੋਂ ਤੂੰ ਆਪਣੀ ਕਾਰ ਵਿੱਚ ਐਗਜ਼ਿਟ ਲੈ ਕੇ ਗ੍ਰੀਨ ਵੈਲੀ ਵਾਲੇ ਫ੍ਰੀਵੇ ਦੇ ਹੇਠਾਂ ਨੂੰ ਆਇਆ ਆਪਣੇ ਸ਼ਹਿਰ ਰਸੀਦਾ ਵੱਲ ਜਾਣ ਲਈ, ਤਾਂ ਤੂੰ ਫ੍ਰੀ ਪੁੱਲ ਹੇਠ ਇੱਕ ਕਾਰ ਵੇਖੀ ਪਰ ਪੂਰੀ ਤਰ੍ਹਾਂ ਨਹੀਂ ਵੇਖੀ ਕਿ ਉਹ ਕਿਹੜੇ ਮਾਰਕ ਦੀ ਸੀ ਅਤੇ ਉਸਦਾ ਰੰਗ ਕੀ ਸੀ?
ਤੁਸੀਂ ਸਹੀ ਕਿਹਾ,
ਕਿਉਂਕਿ ਮੈਂ ਬਹੁਤ ਧਿਆਨ ਨਾਲ ਉੱਧਰ ਨਹੀਂ ਵੇਖਿਆ ਕਿਉਂਕਿ ਮੈਂ ਮੋੜ ਮੁੜਿਆ ਸੀ ਜਲਦੀ, ਤ੍ਰਿਪਤ ਦੇ ਵਕੀਲ ਨੇ ਫਿਰ ਕਿਹਾ।
ਇਸ ਲਈ ਕਿ ਤੇਰੀ ਆਪਣੀ ਕਾਰ ਦੀਆਂ ਲਾਈਟਾਂ ਦੀ ਤੇਜ਼ ਰੋਸ਼ਨੀ ਹੇਠ ਕਾਰ ਦੇ ਅਗਲੇ ਪਾਸੇ ਤੋਂ ਤੂੰ ਕੁਝ ਜਾਣ ਹੀ ਨਹੀਂ ਸਕਿਆ ਕਿ ਮਾਰਕਾ ਕਾਰ ਦਾ ਕੀ ਸੀ ਅਤੇ ਇਹ ਵੀ ਨਹੀਂ ਵੇਖ ਸਕਿਆ ਕਿ ਕਾਰ ਦਾ ਰੰਗ ਨੀਲਾ ਸੀ, ਸਲੇਟੀ ਸੀ ਜਾਂ ਕੋਈ ਹੋਰ ਗੂੜਾ ਰੰਗ ਸੀ।
ਬਿਲਕੁਲ ਠੀਕ, ਇੰਝ ਹੀ ਹੋਇਆ ਸਰ। ਸਿਰਫ 3 ਸੈਕਿੰਡ ਵਿੱਚ ਕੀ ਵੇਖਿਆ ਜਾ ਸਕਦਾ?
ਧੰਨਵਾਦ ਮਿਸਟਰ ਮਿੰਟਗੁਮਰੀ। ਤ੍ਰਿਪਤ ਦੇ ਵਕੀਲ ਨੇ ਮਿਸਟਰ ਮਿੰਟਗੁਮਰੀ ਨੂੰ ਹੋਰ ਕੋਈ ਸਵਾਲ ਨਾ ਪੁੱਛਿਆ। ਅਗਲੀ ਗਵਾਹ 45 ਸਾਲ ਦੀ ਪੁਲਿਸ ਅਫਸਰ ਐਵਲਿਨ ਲਿਵਿੰਸਕੀ ਸੀ, ਜਿਸ ਨੇ ਤ੍ਰਿਪਤ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਜੋ ਇੱਕ ਵਾਰ ਉਸਦੇ ਘਰ ਉਸਦੀ ਕਾਰ ਨੂੰ ਵੇਖਣ ਆਪਣੇ ਇੱਕ ਸਾਥੀ ਕਲੀਵ ਵਾਈਲਡ ਨਾਲ ਗਈ ਸੀ। ਉਸਨੂੰ ਬੁਲਾ ਕੇ ਪ੍ਰੋਸੀਕਿਊਟਰ ਨੇ ਇਹ ਸਿੱਧ ਕਰਨਾ ਸੀ ਕਿ ਜਦੋਂ ਉਹ ਤ੍ਰਿਪਤ ਦੇ ਘਰ ਗਈ ਸੀ ਤਦ ਉਸਨੇ ਕੀ ਕਿਹਾ ਅਤੇ ਪੁਲਿਸ ਨਾਲ ਉਸਨੇ ਕਿੰਝ ਦਾ ਵਤੀਰਾ ਕੀਤਾ। ਪ੍ਰੋਸੀਕਿਊਟਰ ਨੇ ਪੁੱਛਿਆ, ਮਿਸ ਲਿਵਿੰਸਕੀ, ਤੂੰ ਆਪਣੀ ਸਾਥੀ ਵਾਈਲਡ ਨਾਲ ਨੀਲੀ ਕਾਰ ਦੀ ਭਾਲ ਵਿੱਚ ਮਿਸਿਸ ਸਿੰਘ ਦੇ ਘਰ ਉਸਦੀ ਕਾਰ ਵੇਖਣ ਗਈ ਸੀ, ਤਾਂ ਤੁਹਾਡੇ ਨਾਲ ਮਿਸਿਸ ਸਿੰਘ ਦਾ ਵਤੀਰਾ ਕਿਹੋ ਜਿਹਾ ਸੀ?
ਠੀਕ ਸੀ,
ਪਰ ਮਿਸਿਸ ਸਿੰਘ ਥੋੜ੍ਹੀ ਨਰਵਸ ਸੀ। ਕੀ ਤੁਹਾਡੇ ਸਵਾਲਾਂ ਦੇ ਜਵਾਬ ਵਿੱਚ ਕੋਈ ਟਾਲ ਮਟੋਲ ਤਾਂ ਨਹੀਂ ਸੀ ਕੀਤੀ ਮਿਸਿਸ ਸਿੰਘ ਨੇ?
ਨਹੀਂ,
ਪਰ ਉਦੋਂ ਮਿਸਿਸ ਸਿੰਘ ਜ਼ਰਾ ਝਿਜਕੀ ਜਦੋਂ ਮੈਂ ਕਿਹਾ ਕਿ ਗਰਾਜ ਖੋਲ੍ਹੋ, ਅਤੇ ਇਸਨੇ ਕੋਈ ਜਵਾਬ ਹੀ ਨਹੀਂ ਦਿੱਤਾ, ਬਸ ਇਹ ਕਿਹਾ ਕਿ ਕਾਰ ਖਰਾਬ ਹੈ ਅਤੇ ਵਿਖਾਉਣ ਵਾਲੀ ਹੈ।
ਤੂੰ ਪੁੱਛਿਆ ਕਿ ਕਿੰਨੇ ਚਿਰ ਤੋਂ ਕਾਰ ਖਰਾਬ ਸੀ?
ਨਹੀਂ। ਕੀ ਮਿਸਿਸ ਸਿੰਘ ਦੀ ਕਾਰ ਦਾ ਰੰਗ ਨੀਲਾ ਸੀ?
ਹਾਂਜੀ।
ਮਿਸਿਸ ਸਿੰਘ ਦੀ ਕਾਰ ਦਾ ਕਿਹੜਾ ਮਾਰਕਾ ਸੀ?
ਟੂਟਾ ਕੈਮਰੀ।
ਜਦੋਂ ਤੁਸੀਂ, ਮਤਲਬ ਤੂੰ ਅਤੇ ਤੇਰੇ ਸਾਥੀ ਡਿਟੈਕਟਿਵ ਵਿਲੀਅਮ ਗੇਟ ਨੇ ਮਿਸਿਸ ਸਿੰਘ ਨੂੰ ਗ੍ਰਿਫਤਾਰ ਕੀਤਾ, ਤਦ ਮਿਸਿਸ ਸਿੰਘ ਨੇ ਕਿਹੋ ਜਿਹੀ ਪ੍ਰਤੀਕਿਰਿਆ ਵਿਖਾਈ ਗ੍ਰਿਫਤਾਰ ਹੋਣ ਵੇਲੇ?
ਮਿਸਿਸ ਸਿੰਘ ਬਹੁਤ ਘਬਰਾਈ ਹੋਈ ਲੱਗਦੀ ਸੀ ਅਤੇ ਬਹੁਤ ਚੁੱਪ ਸੀ,
ਮਿਸ ਲਿਵਿੰਸਕੀ ਨੇ ਆਖਿਆ। ਜਨਾਬ, ਹੋਰ ਕੋਈ ਸਵਾਲ ਨਹੀਂ,
ਆਹ ਕੇ ਪ੍ਰੋਸੀਕਿਊਟਰ ਬੈਠ ਗਿਆ।
ਫਿਰ ਉਸ ਪੁਲਿਸ ਅਫਸਰ ਨੂੰ ਤ੍ਰਿਪਤ ਦੇ ਵਕੀਲ ਨੇ ਸਵਾਲ ਕਰਨੇ ਸ਼ੁਰੂ ਕੀਤੇ।
ਮਿਸ ਲਿਵਿੰਸਕੀ,
ਹੁਣ ਤੀਕ ਤੂੰ ਕਿੰਨੇ ਕੁ ਬੰਦਿਆਂ ਨੂੰ ਕਤਲ ਦੇ ਕੇਸ ਵਿੱਚ ਆਪ ਗ੍ਰਿਫਤਾਰ ਕੀਤਾ?
8 ਬੰਦਿਆਂ ਨੂੰ,
ਜਿਨ੍ਹਾਂ ਵਿੱਚ ਮਿਸਿਸ ਤ੍ਰਿਪਤ ਕੌਰ ਸਿੰਘ ਸ਼ਾਮਲ ਨੇ। ਤੂੰ ਕੁੱਲ ਕਿੰਨੀਆਂ ਔਰਤਾਂ ਨੂੰ ਗ੍ਰਿਫਤਾਰ ਕੀਤਾ?
ਮਿਸ ਲਿਵਿੰਸਕੀ,
2, ਇੱਕ ਮਿਸਿਸ ਸਿੰਘ ਅਤੇ ਇੱਕ ਹੋਰ ਔਰਤ। ਕੀ ਤੂੰ ਨੋਟ ਕੀਤਾ ਕਿ ਸਾਰੇ ਵਿਅਕਤੀ ਗ੍ਰਿਫਤਾਰੀ ਵੇਲੇ ਡਰ ਗਏ ਸੀ?
ਨਹੀਂ,
ਕੁਝ ਡਰ ਗਏ ਸੀ।
ਕੀ ਉਹ ਔਰਤ ਗ੍ਰਿਫਤਾਰੀ ਵੇਲੇ ਡਰ ਗਈ ਸੀ?
ਜੀ ਜਨਾਬ, ਮਤਲਬ ਸਾਰੇ ਮਰਦ ਨਹੀਂ ਡਰੇ, ਪਰ ਦੋਨੋਂ ਔਰਤਾਂ ਘਬਰਾ ਗਈਆਂ। ਤਦ ਇਹ ਵੀ ਹੋ ਸਕਦਾ ਹੈ ਕਿ ਔਰਤ ਅਜਿਹੇ ਦੋਸ਼ ਨੂੰ ਮਰਦ ਨਾਲੋਂ ਵੱਖਰੀ ਤਰ੍ਹਾਂ ਲੈਂਦੀ ਹੋਵੇ, ਕੀ ਇਹ ਹੋ ਸਕਦਾ?
ਬਿਲਕੁਲ।
ਤੂੰ ਇਹ ਵੀ ਕਿਹਾ ਕਿ ਮਿਸਿਸ ਸਿੰਘ ਨਰਵਸ ਸੀ। ਤੂੰ ਕਦੇ ਹੋਰ ਲੋਕਾਂ ਨੂੰ ਵੀ ਨਰਵਸ ਵੇਖਿਆ ਹੋਣਾ ਜਿਨ੍ਹਾਂ ਦੇ ਘਰ ਦੀ ਜਾਂ ਕਾਰ ਦੀ ਪੁਲਿਸ ਤਲਾਸ਼ੀ ਤੂੰ ਕਦੇ ਲਈ ਹੋਵੇ?
ਵੇਖਿਆ ਹੈ
ਕਿ ਬਿਲਕੁਲ ਨਹੀਂ?
ਵੇਖਿਆ ਸਰ,
ਸਾਰੇ ਨਹੀਂ, ਪਰ ਅਕਸਰ ਲੋਕ ਨਰਵਸ ਹੋ ਜਾਂਦੇ ਆ। ਇਸ ਤੋਂ ਬਾਅਦ ਤ੍ਰਿਪਤ ਦੇ ਵਕੀਲ ਨੇ ਹੋਰ ਕੋਈ ਸਵਾਲ ਮਿਸ ਐਵਲਿਨ ਲਿਵਿੰਸਕੀ ਨੂੰ ਨਹੀਂ ਪੁੱਛਿਆ। ਬਾਕੀ ਅਗਲੇ ਕਾਂਡ ਵਿੱਚ।